ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਭਾਈ। ਸੱਚੇ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ, ਸ਼ਾਮ ਦੇ ਸੁੰਦਰ ਦੀਵਾਨ ਸੱਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ 25 ਸੁਖਮਨੀ ਸਾਹਿਬ ਦੇ ਪਾਠ ਸਰਵਣ ਕੀਤੇ, ਉਪਰੰਤ ਗੁਰਮੁਖਾਂ ਪਿਆਰਿਆਂ ਨੇ ਕੀਰਤਨ ਕੀਤਾ ਹੈ। ਉਪਰੰਤ ਦਾਸ ਨੂੰ ਹੁਕਮ ਹੋਇਆ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨ ਦਾ। ਇਸ ਤੋਂ ਪਹਿਲਾਂ ਸਾਰੀ ਸੰਗਤ ਦਾਸ ਦੀ ਹਾਜ਼ਰੀ ਗੁਰੂ ਸਾਹਿਬ ਦੇ ਚਰਨਾਂ 'ਚ ਲਵਾਓ ਜੀ, ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ, ਆਪਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ ਤਾਂ ਦਾਸ ਸੁਖਮਨੀ ਸਾਹਿਬ ਬਾਣੀ ਕਿਉਂ ਰਚੀ ਹੈ, ਇਸ ਬਾਰੇ ਆਪਾਂ ਕੁਝ ਵਿਚਾਰ ਕਰਨੀ ਹੈ। ਦੂਸਰੀ ਅੱਜ ਮੱਸਿਆ ਅਤੇ ਸਤ ਸੰਗਤ ਜੀ, ਇੱਕ ਮੱਸਿਆ ਅਤੇ ਇੱਕ ਪੂਰਨਮਾਸੀ ਅਤੇ ਦੋ ਪ੍ਰੋਗਰਾਮ ਮਹੀਨੇ ਦੇ ਵਿੱਚ ਇੱਥੇ ਚੱਲਦੇ ਹਨ। ਬਾਬਾ ਜਸਵੰਤ ਸਿੰਘ ਜੀ ਇਸੇ ਤਰ੍ਹਾਂ ਬੜੇ ਸੋਹਣੇ ਤਰੀਕੇ ਨਾਲ ਇਹ ਪ੍ਰੋਗਰਾਮ ਕਰਵਾ ਰਹੇ ਹਨ ਭਾਈ। ਗੁਰੂ ਸਾਹਿਬ ਜੀ ਦੀ ਗੁਰਬਾਣੀ 'ਚ ਕਥਨ ਆਉਂਦਾ ਹੈ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸੋਂ ਲੈਣ ਮਿਲਾਏ। ਅਸਲ ਦੇ ਵਿੱਚ ਇਹੋ ਮਹਾਂਪੁਰਖ ਤਤ ਬੇਤੀਆਂ ਰੂਹਾਂ ਜਨ ਪਰਉਪਕਾਰ ਹਿੱਤ ਆਉਂਦੇ ਹਨ ਅਤੇ ਜੀਵਨ ਦਾਨ ਦਿੰਦੇ ਅਤੇ ਭਗਤੀ ਦੇ ਵਿੱਚ ਸਾਰਿਆਂ ਨੂੰ ਲਾਉਂਦੇ ਹਨ। ਇਹ ਸਾਧ ਸੰਗਤ ਜੀ ਆਪਾਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਹੈ। ਸੁਖਮਨੀ ਸਾਹਿਬ ਕਿਉਂ ਉਚਾਰਿਆ ਹੈ? ਤੋ ਸਾਧ ਸੰਗਤ ਸਿੱਧ ਜਿਹੜੇ ਯੋਗੀ ਸਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ। ਗੁਰੂ ਸਾਹਿਬ ਜੀ ਰਾਮਸਰ, ਜਿੱਥੇ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਹੈ, ਜਿੱਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਆਪ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਲਿਖਵਾਈ ਹੈ, ਬਾਬਾ ਬੁੱਢਾ ਜੀ ਦੇ ਕੋਲ ਸਾਰੇ ਸਾਧ ਸੰਗਤ ਯੋਗੀ ਆਣ ਕੇ ਬੇਨਤੀ ਕਰਦੇ ਹਨ। ਜਿਸ ਤਰ੍ਹਾਂ ਬਾਬਾ ਲਹਿਣਾ ਜੀ ਦੇ ਕੋਲ ਯੋਗੀਆਂ ਨੇ ਕਰਤਾਰਪੁਰ ਆਣ ਕੇ ਬੇਨਤੀ ਕੀਤੀ ਸੀ ਕਿ ਤੁਹਾਡਾ ਜਿਸ ਤਰ੍ਹਾਂ ਕੋਈ ਯੋਗੀ ਜੋ ਧਰਮ ਦੀ ਗੱਲ ਚੱਲਦੀ ਹੈ, ਕੋਈ ਧਰਮ ਹੈ, ਧਰਮ ਦੇ ਸਾਧ ਸੰਗਤ ਕੁਝ ਅਸੂਲ ਹੁੰਦੇ ਹੈ। ਬਾਬਾ ਲਹਿਣਾ ਜੀ ਨੂੰ ਇਹ ਪੁੱਛਿਆ ਸੀ ਕਿ ਬਾਬਾ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਸਿੱਖ ਧਰਮ ਚਲਾ ਰਹੇ ਹਨ, ਆਮ ਧਰਮਾਂ ਦਾ ਇੱਕ ਬੀਜ ਮੰਤਰ ਹੁੰਦਾ, ਇੱਕ ਮੂਲ ਮੰਤਰ ਹੁੰਦਾ, ਇੱਕ ਮਾਲਾ ਮੰਤਰ ਹੁੰਦਾ, ਇੱਕ ਖੋੜਸਾ ਮੰਤਰ ਹੁੰਦਾ, ਇਹ ਸਾਰੇ ਮੰਤਰਾਂ ਦੇ ਬਾਰੇ ਪੁੱਛਿਆ। ਸਾਡਾ ਜਿਹੜਾ ਮੰਤਰ ਹੈ, ਉਸ ਵਕਤ ਜਦੋਂ ਪੁੱਛਿਆ ਹੈ ਕਿ ਤੁਹਾਡਾ ਮੂਲ ਮੰਤਰ ਕਿਹੜਾ ਹੈ, ਤਾਂ ਉਸ ਵਕਤ ਬਾਬਾ ਲਹਿਣਾ ਜੀ ਨੇ ਇਹ ਕਿਹਾ, ਇੱਕ ਓਮਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਮਹਾਂਮੰਤਰ ਕਿਹੜਾ ਹੈ ਸਾਧ ਸੰਗਤ ਜੀ? ਇਹ ਧਿਆਨ ਨਾਲ ਜਿਹੜਾ ਗੱਲ ਸੁਣਨ ਵਾਲੀ ਹੈ, ਇੱਕ ਓਮਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾਂਮੰਤਰ ਹੈ, ਅਤੇ ਤੁਹਾਡਾ ਬੀਜ ਮੰਤਰ ਕਿਹੜਾ? ਇੱਕ ਓਮਕਾਰ ਸਤਿਗੁਰ ਪ੍ਰਸਾਦ। ਖੋੜਸਾ ਮੰਤਰ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਧ ਸੰਤ ਮੰਗਲ ਆਏ ਹਨ ਸਾਰੇ। ਇਸੇ ਤਰ੍ਹਾਂ ਫਿਰ ਪੁੱਛਿਆ ਜੀ, ਤੁਹਾਡਾ ਮਾਲਾ ਮੰਤਰ ਕਿਹੜਾ ਹੈ? ਤਾਂ ਉਸ ਵਕਤ ਬਾਬਾ ਲਹਿਣਾ ਜੀ ਨੇ ਕਿਹਾ, ਮੈਂ ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਦੱਸਦਾ ਕਿ ਮੈਨੂੰ ਪਤਾ ਨਹੀਂ ਮਾਲਾ ਮੰਤਰ ਸਾਡਾ ਕਿਹੜਾ। ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬਾਬਾ ਲਹਿਣਾ ਜੀ ਨੇ ਬੇਨਤੀ ਕੀਤੀ ਹੈ, ਸਤਿਗੁਰੂ ਪਿਤਾ ਜੀ ਕਿਰਪਾ ਕਰਕੇ ਦੱਸਣਾ ਕਰੋ ਆਪਣਾ ਮਾਲਾ ਮੰਤਰ ਕਿਹੜਾ, ਯੋਗੀਆਂ ਨੇ ਆਹ ਆਹ ਮੰਤਰ ਪੁੱਛੇ ਹਨ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ, ਭਾਈ ਲਹਿਣਾ ਜੀ, ਜਿਹੜਾ ਅਸੀਂ ਜਪਜੀ ਸਾਹਿਬ ਸਮੇਰ ਪਰਬਤ 'ਤੇ ਸਿੱਧਾਂ ਨਾਲ ਗੋਸ਼ਟ ਕਰਦਿਆਂ ਉਚਾਰਿਆ ਹੈ, ਇੱਕ ਵਾਰ ਅਕਾਲ ਪੁਰਖ ਦੇ ਸਨਮੁਖ ਵੀ ਉਚਾਰਿਆ ਹੈ, ਤਾਂ ਉਸ ਵਕਤ ਉਹ ਜਪਜੀ ਸਾਹਿਬ ਦੀਆਂ ਨਾਲੇ ਪੌੜੀਆਂ ਪੌੜੀਆਂ ਦੀ ਤਰਤੀਬ ਬਣਾਉਂਦਾ ਅਤੇ ਇਹ ਮਾਲਾ ਮੰਤਰ ਹੈ ਸਾਡਾ। ਸੋ ਇਹ ਜਿਸ ਤਰ੍ਹਾਂ ਗੁਰੂ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਇਹ ਪੁੱਛਿਆ ਸੀ ਯੋਗੀਆਂ ਨੇ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਅੰਮ੍ਰਿਤਸਰ ਸਾਹਿਬ ਯੋਗੀ ਆਏ। ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਹੈ, ਬਾਬਾ ਜੀ ਇਸ ਤਰ੍ਹਾਂ ਆਹ ਗਾਇਤਰੀ ਮੰਤਰ ਹੈ, ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਹੈ ਅਤੇ ਸਾਡਾ ਇਹ ਮੰਤਰ ਹੈ, ਅਤੇ ਜਿਸ ਤਰ੍ਹਾਂ ਗੀਤਾ ਹੈ ਇਹਦਾ 22,000 ਸਲੋ ਸ਼ਬਦ ਹੈ, ਅਤੇ ਕਿਰਪਾ ਕਰੋ ਇਹ ਦੱਸਣਾ ਕਰੋ ਵੀ ਇਹ ਸਤਿਗੁਰੂ ਸੱਚੇ ਸਾਡੇ ਤਾਂ ਉਹ ਗਾਇਤਰੀ ਮੰਤਰ ਪੜ੍ਹਦੇ ਆ ਰਹੋ ਵਿਚਾਰ, ਜਾਂ ਅਸੀਂ ਮਤਲਬ ਆਪਣਾ ਗੀਤਾ ਦਾ ਪਾਠ ਕਰਦੇ ਹਾਂ ਜਾਂ ਹੋਰ ਸਾਰਾ ਕੁਝ ਦੱਸਿਆ ਵਿਚਾਰ ਹੋਈ ਸਿੱਧ ਆਪਣੇ ਆਪ ਵਿੱਚ ਧਰਮ ਚਰਚਾ ਹੋਈ ਹੈ। ਅਤੇ ਉਸ ਵਕਤ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਹੈ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ, ਸਤਿਗੁਰੂ ਪਿਤਾ ਜੀ ਅਸੀਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਦੀ ਸਾਰੀ ਸਤਿਗੁਰੂ ਆਪ ਜੀ ਦੀ ਰਹਿਮਤ ਹੈ, ਕਿਰਪਾ ਹੈ, ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਗੌੜੀ ਰਾਗ ਜਿਹੜਾ ਆਪ ਜੀ ਨੇ ਇਸੇ ਤਰ੍ਹਾਂ ਲਿਖਵਾਇਆ ਹੈ, ਆਪ ਕਿਰਪਾ ਕਰੋ ਜਿਸ ਤਰ੍ਹਾਂ ਜਿਹੜੀ 52 ਅੱਖਰੀ ਹੈ ਸਾਧ ਸੰਗਤ ਜੀ ਇਹ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਰਚੀ ਹੈ, ਕਿਉਂ ਮਾਤਾ ਗੰਗਾ ਜੀ ਆਹ ਮੱਸਿਆ ਦਾ ਦਿਨ ਹੈ ਅੱਜ, ਗੁਰੂ ਅਰਜਨ ਦੇਵ ਜੀ ਨੇ ਮੱਸਿਆ ਕਿਉਂ ਸ਼ੁਰੂ ਕੀਤੀ ਹੈ, ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਬੰਧ ਕੀਤਾ ਹੈ, ਕਿਉਂ ਕਿਹਾ ਹੈ ਕਿ ਮੱਸਿਆ ਦੇ ਵਿੱਚ ਭਾਈ ਤਰਨ ਤਾਰਨ ਸਾਹਿਬ ਦੀ ਮੱਸਿਆ ਕਿਉਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਉਂਕਿ ਮਹੀਨੇ ਦੇ ਵਿੱਚ ਇੱਕ ਵਾਰ ਸਾਰੀ ਸੰਗਤ ਇਕੱਤਰ ਹੋ ਕੇ ਗੁਰੂ ਦਾ ਜਸ ਵਡਿਆਈ ਸੁਣਨ, ਆਪਣਾ ਜੀਵਨ ਸਫਲਾ ਕਰਨ। ਇਸ ਕਰਕੇ ਇਸੇ ਤਰ੍ਹਾਂ ਤਰਨ ਤਾਰਨ ਸਾਹਿਬ ਦਾ ਜਦੋਂ ਸਰੋਵਰ ਦੀ ਰਚਨਾ ਕੀਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਉਦੋਂ ਉਸੇ ਮੱਸਿਆ ਜਿਹੜੀ ਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਵੀ ਇੱਥੇ ਮੱਸਿਆ ਲੱਗਿਆ ਕਰੇਗੀ, ਰਹੋ ਵਿਚਾਰ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਲੋਕ, ਪਰ ਲੇਕਿਨ ਮੱਸਿਆ ਦਾ ਮਤਲਬ ਇਹ ਹੈ ਕਿ ਜਿਹੜਾ ਸੰਗਤ ਜਿਹੜੀ ਇਕੱਤਰ ਹੋ ਕੇ ਸਾਧ ਸੰਗਤ ਜੀ ਉੱਥੇ ਗੁਰੂ ਦਾ ਜਸ ਵਡਿਆਈ ਸੁਣਨ ਅਤੇ ਕਰਨ। ਮਾਤਾ ਗੰਗਾ ਜੀ ਸਾਧ ਸੰਗਤ ਜੀ ਇਸੇ ਤਰ੍ਹਾਂ ਰੋਜ਼ ਜਦੋਂ ਹਰ ਮੱਸਿਆ ਦੇ ਉੱਤੇ ਇਸ਼ਨਾਨ ਕਰਨ ਗਏ, ਸ਼ਹਿਰ ਦੀਆਂ ਜਿਹੜੀਆਂ ਪਟਰਾਣੀਆਂ ਸਨ ਭਾਵ ਸ਼ਹਿਰ ਦੀਆਂ ਸ਼ਾਹੂਕਾਰਨੀਆਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਉੱਥੇ ਸ਼ਹਿਰ ਵਸਾਇਆ ਜਦੋਂ ਸਾਰਿਆਂ ਨੂੰ ਉੱਥੇ ਰੱਖਿਆ ਸੀ, ਉਹ ਜਦੋਂ ਮਾਤਾ ਗੰਗਾ ਜੀ ਦੇ ਨਾਲ ਗਏ ਤਾਂ ਸਾਧ ਸੰਗਤ ਜੀ ਉਸ ਵਕਤ ਉਹਨਾਂ ਨੇ ਸੋਚਿਆ ਕਿ ਮਾਤਾ ਗੰਗਾ ਜੀ ਦਾ ਸੁਭਾਅ ਸੀ ਸਾਧ ਸੰਗਤ ਜੀ ਸਾਦੇ ਪਹਿਨਣਾ, ਸਾਦੇ ਕੱਪੜੇ ਪਹਿਨਣੇ ਅਤੇ ਸਿਰ ਨੂੰ ਚੰਗੀ ਤਰ੍ਹਾਂ ਕੱਜ ਕੇ ਰੱਖਣਾ, ਅਤੇ ਉਸ ਵਕਤ ਸਾਧ ਸੰਗਤ ਜੀ ਆਪ ਬਿਲਕੁਲ ਸਾਦੇ ਲਿਬਾਸ ਵਿੱਚ ਰਿਹਾ ਕਰਦੇ, ਤਾਂ ਬੀਬੀਆਂ ਨੂੰ ਸੁਭਾਅ ਹੁੰਦਾ ਹੈ ਕਿ ਭੈਣਾ ਤੂੰ ਕੋਈ ਨਹੀਂ, ਤੇਰੇ ਕੋਲ 4 ਪੈਸੇ ਆ, ਤੂੰ ਇਸ ਤਰ੍ਹਾਂ। ਇਸੇ ਤਰ੍ਹਾਂ ਉਹਨਾਂ ਨੇ ਆਖਿਆ ਮਾਤਾ ਗੰਗਾ ਜੀ ਨੂੰ ਕਿ ਮਾਤਾ ਜੀ ਤੁਸੀਂ ਗੁਰੂ ਕੇ ਜੋ, ਇੰਨਾ ਕੁਝ ਆ ਰਿਹਾ, ਇੰਨਾ ਧਨ ਪਦਾਰਥ ਆ ਰਿਹਾ, ਅਤੇ ਆਪ ਗਹਿਣਾ ਗੱਟਾ ਵੀ ਕੋਈ ਪਾ ਲਿਆ ਕਰੋ, ਅਤੇ ਗਹਿਣਾ ਆਪ ਜੀ ਨੇ ਕਦੀ ਪਾਇਆ ਨਹੀਂ, ਗੁਰਮਤ ਦੇ ਵਿੱਚ ਗਹਿਣਾ ਪਹਿਨਣਾ ਸਾਧ ਸੰਗਤ ਤੇ ਵਿਧਾਨ ਨਹੀਂ ਹੈ ਸਾਡਾ। ਫਿਰ ਗੁਰੂ ਦਸਮ ਪਾਤਸ਼ਾਹ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਬਿਲਕੁਲ ਮਨਾ ਹੀ ਕਰ ਦਿੱਤਾ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕੋਈ ਬਾਹਰੀ ਸਰੂਪ ਜਿਹੜਾ ਹੈ ਸਾਧ ਸੰਗਤ ਸ਼ਿੰਗਾਰ ਕਰਨਾ, ਇਹ 16 ਸ਼ਿੰਗਾਰ ਜਿਹੜੇ ਹਨ ਇਹਦੇ ਬਾਰੇ ਤਾਂ ਸਾਧ ਸੰਗਤ ਦੀ ਮਹਾਤਮਾ ਦੇ ਬਾਰੇ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਕਈ ਵਾਰ 16 ਸ਼ਿੰਗਾਰਾਂ ਦੇ ਬਾਰੇ ਦੱਸਦੇ ਹਨ, 3 ਕਾਲੇ 2 ਜਲੇ ਪਤਲੇ 5 ਪ੍ਰਕਾਰ, 4 ਪੁਸ਼ਟ 2 ਇਕੱਠਣ ਹੈ, 16 ਇਹ ਸ਼ਿੰਗਾਰ। ਇਹ ਤਾਂ ਸ਼ਿੰਗਾਰ ਹੈ ਆਪਣੇ ਸਰੀਰ ਦੇ, ਬੀਬੀ ਦੇ ਸ਼ਿੰਗਾਰ ਹਨ ਜਿਹੜੇ ਪਰਮਾਤਮਾ ਨੇ ਦਿੱਤੇ ਹਨ, ਉਹਨੂੰ ਬਖਸ਼ਿਸ਼ ਦਿੱਤੀ ਹੈ, ਸਰੂਪ ਦਿੱਤਾ ਹੈ, ਪਰ ਮਹਾਤਮਾ ਦੇ ਸ਼ਿੰਗਾਰ ਵੀ ਹੁੰਦੇ ਆ, 3 ਕਾਲੇ 2 ਜਲੇ ਪਤਲੇ 5 ਪ੍ਰਕਾਰ, 4 ਇਕੱਠਣ 2 ਪੁਸ਼ਟ ਹੈ, 16 ਹੈ ਸ਼ਿੰਗਾਰ। ਇਹਦੇ ਬਾਰੇ ਵੀ ਸਾਧ ਸੰਗਤ ਵਿਚਾਰ ਰਹੋ ਵਿਚਾਰ। ਜਦੋਂ ਮਾਤਾ ਗੰਗਾ ਜੀ ਨੂੰ ਇਹ ਗੱਲ ਕਹੀ ਤੇ ਮਾਤਾ ਜੀ ਨੇ ਆਣ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਸਤਿਗੁਰੂ ਪਤੀ ਜੀ ਆਹ ਮੈਨੂੰ ਸ਼ਹਿਰ ਵਾਲੀਆਂ ਬੀਬੀਆਂ ਨੇ ਆਹ ਗੱਲ ਕੀਤੀ ਹੈ, ਮੈਨੂੰ ਕੋਈ ਗਹਿਣਾ ਹੀ ਕਢਾ ਦਿਓ। ਤਾਂ ਉਸ ਵਕਤ ਗੁਰੂ ਅਰਜਨ ਦੇਵ ਜੀ ਨੇ ਕਿਹਾ, ਗੰਗਾ ਜੀ ਤੁਸੀਂ ਗਹਿਣਾ ਕਿਹੜਾ ਚਾਹੁੰਦੇ ਜੋ, ਜਿਹੜਾ ਇੱਥੇ ਚੋਰ ਚਰਾ ਸਕਦਾ ਹੈ, ਡਾਕੂ ਲੁੱਟ ਸਕਦਾ ਹੈ, ਇੱਥੇ ਇਸੇ ਤਰ੍ਹਾਂ ਕਿ ਅੱਗੇ ਦਰਗਾਹ ਦਾ ਗਹਿਣਾ ਚਾਹੁੰਦੇ ਜੋ ਜਿਹੜਾ ਸਦਾ ਹੀ ਤੁਹਾਡੇ ਨਾਲ ਰਹੇਗਾ। ਤਾਂ ਉਸ ਵਕਤ ਸਾਧ ਸੰਗਤ ਜੀ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਦੇ ਅਨੁਸਾਰੀ ਹੋਏ, ਸਤਿਗੁਰੂ ਪਤੀ ਜੀ ਦੇ ਆਗਿਆ ਦੇ ਵਿੱਚ ਹੋ ਕੇ ਕਹਿੰਦੇ, ਪਤੀ ਜੀ ਕਿਰਪਾ ਕਰੋ ਇਹ ਗਹਿਣਾ ਦਿਓ ਜਿਹੜਾ ਮੈਨੂੰ ਹੁਣ ਦਰਗਾਹ ਦੇ ਵਿੱਚ ਵੀ ਮੇਰਾ ਸਫਲਾ ਹੋ ਜਾਵੇ। ਤਾਂ ਉਸ ਵਕਤ ਗੁਰੂ ਅਰਜਨ ਦੇਵ ਜੀ ਨੇ ਗੌੜੀ ਰਾਗ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ 52 ਅੱਖਰੀ ਦਾ ਉਚਾਰਨ ਕੀਤਾ। 52 ਅੱਖਰੀ ਦਾ ਪਹਿਲਾ ਸ਼ਬਦ ਹੈ ਸਾਧ ਸੰਗਤ ਜੀ, ਪੌੜੀ ਪਹਿਲੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ, ਫਿਰ ਅਖੀਰ ਦੇ ਵਿੱਚ ਵੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ। ਜਿਸ ਤਰ੍ਹਾਂ ਭੂਖਣ ਦੇ 2 ਢੱਕਣ ਹੁੰਦੇ, ਇੱਕ ਥੱਲੇ ਤੇ ਇੱਕ ਉੱਪਰ ਹੁੰਦਾ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਖਿਆ, ਲਓ ਗੰਗਾ ਜੀ ਆਹ ਜਿਹੜੀ ਗੁਰਬਾਣੀ ਹੈ ਇਹ ਗੁਰਬਾਣੀ ਦਾ ਸਦਾ ਨਿਤਨੇਮ ਕਰਿਆ ਕਰੋ, ਅਗਲਾ ਦਰਗਾਹ ਜਿਹੜੀ ਹੈ ਤੁਹਾਡੀ ਸਫਲੀ ਹੋ ਜਾਵੇਗੀ, ਇਹ ਤੁਹਾਡਾ ਧੁਰ ਦਰਗਾਹ ਦਾ ਗਹਿਣਾ। ਇਸ ਤੋਂ ਬਾਅਦ ਜਦੋਂ 52 ਅੱਖਰੀ ਦੀ ਬਾਣੀ ਸਤਿਗੁਰੂ ਉਚਾਰ ਹਟੇ, ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਕੋਈ ਇੱਕ ਬਾਣੀ ਐਸੀ ਉਚਾਰਨਾ ਕਰੋ ਜਿਹੜੀ ਇੱਕ ਬਾਣੀ ਪੜ੍ਹਨ ਦੇ ਨਾਲ ਸਾਡੇ ਸਾਰੇ ਗੁਰਸਿੱਖ ਜਿਹੜੇ ਹਨ ਉਹ ਆਪ ਜੀ ਦੀ ਰਹਿਮਤ ਦੇ ਪਾਤਰ ਬਣ ਸਕਣ, ਆਪ ਬਖਸ਼ਿਸ਼ ਕਰੋ। ਤਾਂ ਉਸ ਵਕਤ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਦੇ ਹਿੰਦੂਆਂ ਦੇ ਜਿਹੜੇ ਹਨ ਜਾਂ ਗੀਤਾ ਦੇ ਸਲੋਕ ਹਨ ਜਾਂ ਉਹਦੇ ਅੱਖਰ ਹਨ, ਕਹਿੰਦੇ 22,000-20,000 ਹੈ, ਕਹਿੰਦੇ ਸੁਖਮਨੀ ਸਾਹਿਬ ਦੀ ਬਾਣੀ ਉਚਾਰ ਰਹੇ ਹਾਂ ਜਿਹੜਾ 24,000 ਅੱਖਰ ਹੋਵੇਗਾ। 24,000 ਅੱਖਰ ਹੈ, 24,000 ਹੀ ਸਾਡਾ ਸਵਾਸ ਹੈ 24 ਘੰਟਿਆਂ ਦਾ, ਤੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਇੱਕ ਕਰ ਲਿਆ ਕਰੇਗਾ 24 ਘੰਟੇ ਉਹਦੇ ਸਫਲੇ ਹੋ ਜਾਇਆ ਕਰਨਗੇ, ਸਰੀਰ 'ਚ ਉਹਦੇ ਦਸਵੰਧ ਨਿਕਲ ਜਾਇਆ ਕਰੇਗਾ। ਸੁਖਮਨੀ ਦਾ ਮਤਲਬ ਕੀ ਹੈ? ਸੁਖਮਨੀ, ਸੁਖ ਇੱਕ ਮਣੀ ਹੁੰਦੀ ਹੈ, ਚਿੰਤਾਮਣੀ ਹੁੰਦੀ ਹੈ ਇਹ ਜਿਹੜੀ ਸਾਧ ਸੰਗਤ ਜੀ, ਜਿਸ ਤਰ੍ਹਾਂ ਇੱਕ ਸੱਪ ਦੇ ਮੁੱਖ 'ਚੋਂ ਮਣੀ ਨਿਕਲਦੀ ਹੈ, ਵੱਡੀ ਉਮਰ ਹੋ ਜਾਵੇ ਤੇ ਉਹਦੀ ਭਗਤੀ ਦੇ ਨਾਲ ਉਹ ਮਣੀ ਪ੍ਰਾਪਤ ਹੁੰਦੀ ਹੈ, ਉਹ ਮਣੀ ਜਿਹਦੇ ਕੋਲ ਹੋ ਜਾਵੇ ਕਹਿੰਦੇ ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਉਹ ਤਾਂ ਰੋਹੋ ਵਿਚਾਰ ਪਤਾ ਨਹੀਂ ਕਿੱਥੇ ਮਿਲੇ ਕਿ ਨਾ ਮਿਲੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁੱਖਾਂ ਦੀ ਮਣੀ ਸਤਿਗੁਰ ਨੇ ਸਾਨੂੰ ਬਖਸ਼ੀ ਹੈ। ਜਿਹੜੇ ਸੁੱਖਾਂ ਦੀ ਮਣੀ, ਇੱਕ ਸੁੱਖ ਮਣੀ ਦਾ ਦੂਸਰਾ ਅਰਥ ਮਹਾਂਪੁਰ ਕਰਿਆ ਕਰਦੇ, ਸੁੱਖ ਮਣੀ, ਮਣੀ ਜਿਹੜੀ ਆ ਪੁਰਾਣੀਆਂ ਬਜ਼ੁਰਗ ਮਾਤਾਵਾਂ ਨੂੰ ਸ਼ਾਇਦ ਪਤਾ ਹੋਵੇਗਾ, ਆਪਾਂ ਪੰਜਾਬ ਦੇ ਵਿੱਚ ਜੇ ਕਿਸੇ ਨੇ ਸਫ਼ਰ ਤੇ ਜਾਣਾ ਹੁੰਦਾ ਨਾ ਤੇ ਮਾਤਾ ਨੂੰ ਪੁੱਛਦਾ, ਪੁੱਤਰ ਬੱਚਾ ਕਹਿੰਦਾ ਹੈ ਕਿ ਮਾਤਾ ਮੈਂ ਨਾ ਸਫ਼ਰ ਤੇ ਚੱਲਿਆ, ਮੈਨੂੰ ਮਣੀ ਬਣਾ ਦੇ। ਉਹ ਮਣੀ ਉਹ ਹੁੰਦੀ ਹੈ, ਓਨਾ ਹੀ ਘਿਓ ਪੈਂਦਾ ਹੈ, ਓਨਾ ਹੀ ਮਿੱਠਾ ਪੈਂਦਾ ਹੈ, ਓਨਾ ਹੀ ਆਟਾ ਪੈਂਦਾ ਹੈ, ਤੇ ਉਹ ਬਣਾ ਕੇ ਸਾਧ ਸੰਗਤ ਤੋਂ ਮਣੀ, ਉਹ ਜਦੋਂ ਰੋਟੀ ਪੱਕ ਜਾਂਦੀ ਹੈ ਨਾ, ਉਹ ਸਫ਼ਰ ਦੇ ਵਿੱਚ ਜਿੰਨੀ ਮਰਜ਼ੀ ਦੂਰ ਚਲੇ ਜਾਓ, ਜਿੱਦਾਂ ਮਰਜ਼ੀ ਸਮਾਂ ਬਾਅਦ ਛਕੋ, ਉਹ ਨਾ ਤੇ ਸਖ਼ਤ ਹੁੰਦੀ ਹੈ ਨਾ ਆਕੜਦੀ, ਉਹ ਬੰਦਾ ਛਕ ਲੈਂਦਾ। ਇਸ ਕਰਕੇ ਇਹ ਜਿਹੜੀ ਸੁੱਖਾਂ ਦੀ ਮੰਨੀ ਹੈ, ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਸ ਦਰਗਾਹ ਤੋਂ ਉਹ ਸਫ਼ਰ ਕਰਨਾ ਹੈ ਜਦੋਂ ਅਗਲੀ ਦਰਗਾਹ ਦਾ, ਇਹ ਦਰਗਾਹ ਦੇ ਵਿੱਚ ਦੀ ਮੰਨੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ ਸਾਧ ਸੰਗਤ ਜੀ। ਇਹ ਮੰਨੀ ਜਿਹੜੀ ਗੁਰੂ ਸਾਹਿਬ ਕਹਿੰਦੇ, ਜਹ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੀ ਉੱਪਰ ਸ਼ਾਮ, ਜਹਾਂ ਤ੍ਰਿਖਾ ਮਾਂ ਤੁਜਿਆ ਕਰਖਾ ਤੈ ਨਾਨਕ ਹਰ ਹਰ ਅੰਮ੍ਰਿਤ ਵਰਖ। ਸੁਖਮਨੀ ਸਾਹਿਬ ਦੀ 24 ਅਸ਼ਟਪਦੀਆਂ ਨੂੰ 24 ਦੇ ਵਿੱਚ 24 ਹੀ ਪ੍ਰਕਰਣ ਹਨ, 24 ਪ੍ਰਕਰਣਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ ਹੈ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਜਿਹੜੇ ਅਸਲ ਪ੍ਰਧਾਨ ਕਹਿ ਦਿੰਦੇ ਆਪਣੇ ਨਾਂ ਨਾਲ ਪ੍ਰਧਾਨ ਲਾ ਦਿੰਦੇ ਆ, ਸਾਧ ਸੰਗਤ ਅਸਲ ਕਹਿੰਦੇ ਜਿਹੜੇ ਪ੍ਰਭੂ ਨੂੰ ਸਿਮਰਦੇ ਅਸਲ ਪ੍ਰਧਾਨ ਉਹ ਹੈ। ਗੁਰੂ ਸਾਹਿਬ ਜੀ ਨੇ ਇਹ ਬਚਨ ਦੱਸਿਆ ਹੈ ਕਿ ਹਰ ਮਨੁੱਖ ਦੇ ਕੋਲ ਸੁੱਖ ਸਹੂਲਤਾਂ ਹੁੰਦੀਆਂ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜੀਵ ਕਿਤੇ ਇਹਦੇ ਵਿੱਚ ਭੁਲੇਖੇ ਦੇ ਵਿੱਚ ਨਾ ਪੈ ਜਾਵੀ। ਸੁਖਮਨੀ ਸਾਹਿਬ ਆਪਾਂ ਰੋਜ਼ ਪੜ੍ਹਦੇ ਗੁਰਮੁਖੋਂ, ਪਰ ਸੁਖਮਨੀ ਸਾਹਿਬ ਕਹਿੰਦੇ ਕੀ ਹੈ? ਬਾਣੀ ਸਾਨੂੰ ਕਹਿੰਦੀ ਕੀ ਹੈ? ਜ਼ਰੂਰ ਸਾਨੂੰ ਪਤਾ ਲੱਗਦਾ ਵੀ ਸੌਖੀ ਬਾਣੀ ਹੈ, ਪਰ ਸਾਧ ਸੰਗਤ ਜੀ ਜਦੋਂ ਉਹਦੇ ਗੋਝ ਭੇਦ ਵੇਖੀਏ ਨਾ, ਫਿਰ ਪਤਾ ਲੱਗਦਾ ਹੈ। ਤੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ, ਮਹਾਰਾਜ ਦੇ ਚਰਨਾਂ ਸਤਿਗੁਰੂ ਬਚਨ ਕਰਦੇ, ਜਿਹ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪਹਿਰ ਸਿਮਰੋ ਤਿਸ ਰਸਣਾ। ਮਹਾਰਾਜ ਕਹਿੰਦੇ ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਣ ਯੋਗ, ਜੇ ਤੇਰੇ ਮੰਦਰਾਂ ਦੇ ਵਿੱਚ ਸੁਖ ਹੈ, ਤੈਨੂੰ ਸੁਖ ਸੋਹਣੇ ਮੰਦਰ ਬਖਸ਼ੇ ਹੋਏ ਆ, ਧੀਆਂ ਪੁੱਤਰ ਆਗਿਆਕਾਰੀ ਦਿੱਤੇ ਆ। ਸਾਧ ਸੰਗਤ ਜੀ, ਘਰ ਵਾਲੀ ਸੁੰਦਰ ਸਰੂਪ ਵਾਲੀ ਹੋਵੇ, ਆਗਿਆਕਾਰੀ ਹੋਵੇ, ਬੱਚੇ ਚੰਗੇ ਚੜ੍ਹਦੀ ਕਲਾ ਵਾਲੇ ਹੋਣੇ, ਆਗਿਆਕਾਰੀ ਹੁਣ ਪੂਰਬਲੇ ਜਨਮਾਂ ਦੀ ਚੰਗੀ ਭਗਤੀ ਦਾ ਕਾਰਨ ਹੈ, ਐਵੇਂ ਗੁਰਸਿੱਖੀ ਵਿੱਚ ਪਰਪੱਕ ਹੋਣ ਬੱਚੇ, ਤੇ ਜੋ ਪਿਤਾ ਕਰ ਰਿਹਾ ਉਸ ਆਗਿਆ ਦੇ ਵਿੱਚ ਉਹ ਚੱਲਦੇ ਹੋਣ, ਤੇ ਇਹ ਸਾਧ ਸੰਗਤ ਪੂਰਬਲੇ ਜਨਮਾਂ ਦੀ ਭਗਤੀ ਦਾ ਕਾਰਨ ਹੈ, ਜਿਹੜਾ ਸਾਧ ਸੰਗਤ ਸਭ ਕੁਝ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਫਿਰ ਸੰਤ ਦੀ ਮਹਿਮਾ ਦੱਸੀ ਹੈ, ਸੰਤ ਕਾ ਨਿੰਦਕ ਮਹਾਤ ਤਾਈ, ਸੰਤ ਕਾ ਨਿੰਦਕ ਖਿਲਟਿਕ ਨਾ ਪਾਈ, ਸੰਤ ਕਾ ਨਿੰਦਕ ਮਹਾ ਤਿਹਾਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕੌਣ ਹੈ ਜੀ? ਸਾਧ ਸੰਗਤ ਜੀ, ਅਸਲ ਦੇ ਵਿੱਚ ਸੰਤ ਉਹ ਹੈ, ਕਈ ਤਾਂ ਅਰਥ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਸੰਤ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਸੰਤ ਹੈ ਤੇ ਸਾਧ ਸੰਗਤ ਜੀ ਸੰਤ ਬਣਾਉਂਦਾ ਕੌਣ? ਇਸ ਕਰਕੇ ਸੰਤ ਉਹ ਹੈ ਜਿਹੜੇ ਸਾਧ ਸੰਗਤ, ਸੰਤ ਕਰੇ ਨਾ ਵੈਰ ਕਿਸੇ ਸੰਗ ਵਰਤੇ, ਸਭ ਘੇਤ ਮੈਂ ਆਤ ਹੀ। ਸੰਤ ਹੁੰਦਾ ਹੈ ਨਿਰਮਲ ਆਤਮਾ, ਜਿਹਨੇ ਨਿਰਮਲ ਆਤਮਾ ਹੈ ਜਿਹਦੀ ਸਾਧ ਸੰਗਤ ਕਦੀ ਵੈਰ ਨਹੀਂ ਕਿਸੇ ਨਾਲ ਕਰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ, ਬ੍ਰਹਮ ਗਿਆਨੀ ਸਰਬ ਕਾ ਠਾਕਰ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਇਹ ਸਾਰੇ ਪ੍ਰਕਰਨ ਗੁਰੂ ਸਾਹਿਬ ਨੇ 24 ਅਸ਼ਟਪਦੀਆਂ ਦੇ ਵਿੱਚ 24 ਪ੍ਰਕਰਨ ਕੀਤੇ ਹੈ, 24 ਪ੍ਰਕਰਨ ਗੁਰੂ ਸਾਹਿਬ ਨੇ ਬਖਸ਼ੇ ਹੋਏ ਹਨ। ਫਿਰ ਇੱਕ ਅਪਰਸ ਦੀ ਗੱਲ ਆਉਂਦੀ ਹੈ, ਪੰਡਿਤ ਦੀ ਗੱਲ ਆਉਂਦੀ ਹੈ, ਬ੍ਰਾਹਮਣ ਦੀ ਗੱਲ ਆਉਂਦੀ ਹੈ, ਇਹ ਸਾਧ ਸੰਗਤ ਵੈਸ਼ ਦੀ ਗੱਲ ਆਉਂਦੀ ਹੈ। ਵੈਸ਼ਨਵ ਮਤ ਦੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਦੱਸਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਜੈਨ ਮਾਰਗ ਸੰਜਮਿਆ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵਾ ਤੋ ਪੀ ਹੋਮੈ ਮੈਲਣੇ ਦਾ, ਪਖੰਡ ਦਾ ਖੰਡਨ ਕੀਤਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ। ਦਾਸ ਪਿਛਲੇ ਸਾਲ ਸਾਧ ਸੰਗ ਯੂਰਪ ਦਾ ਚੱਕਰ ਲਾਇਆ ਸੀ, ਸੁਖਮਨੀ ਸਾਹਿਬ ਦੀ ਕਥਾ ਆਰੰਭ ਕੀਤੀ, ਸਾਰੇ ਯੂਰਪ ਦੇ ਵਿੱਚ ਸੁਖਮਨੀ ਸਾਹਿਬ ਦੀ ਕਥਾ ਸਮਾਪਤ ਕੀਤੀ ਸੀ। ਤੇ ਉਸ ਵਕਤ ਸੰਗਤਾਂ ਸਾਰੀਆਂ ਨੇ ਬੜਾ ਸਾਰੀ ਸੰਗਤਾਂ ਨੇ ਬੜਾ ਸਾਹਾ, ਉਹਨਾਂ ਨੇ ਸੋਚਿਆ ਕਿ ਅਸੀਂ ਸੋਚਦੇ ਸਾਂ ਵੀ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਹੈ ਬੜੀ ਸੌਖੀ ਹੈ, ਸਾਨੂੰ ਸਮਝ ਛੇਤੀ ਲੱਗਦੀ ਹੈ। ਪਰ ਜਿੰਨੇ ਗੋਝ ਭੇਦ ਸੁਖਮਨੀ ਸਾਹਿਬ ਦੇ ਵਿੱਚ ਹਨ, ਸਾਧ ਸੰਗਤ ਜੀ ਜਦੋਂ ਕਿਤੇ ਕਥਾ ਸੁਣ ਲਈਏ ਨਾ, ਤੇ ਜਦੋਂ ਗੁਰਬਾਣੀ ਪੜ੍ਹਦੇ ਹਾਂ ਸਾਰੇ ਅਰਥ ਸਾਹਮਣੇ ਆ ਜਾਂਦੇ ਆ, ਤੇ ਸਾਨੂੰ ਜ਼ਿਆਦਾ ਫਲ ਪ੍ਰਾਪਤ ਹੋਵੇਗਾ। ਕਥਾ ਸੁਣਨ ਦਾ ਢੰਗ ਪਾਓ, ਕਥਾ ਸੁਣਨ ਦਾ ਸੁਭਾਅ ਪਾਓ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਕਥਾ ਹੁੰਦੀ ਹੈ ਤੁਹਾਡੇ ਇੱਥੇ, ਬਾਬਾ ਜਸਵੰਤ ਸਿੰਘ ਹੋਣਾ ਨੇ ਇੱਥੇ ਆਰੰਭ ਕਰਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ, ਕਥਾ ਜ਼ਰੂਰ ਸੁਣਿਆ ਕਰੋ, ਕਿਉਂਕਿ ਟਾਈਮ ਕੱਢ ਕੇ ਕਥਾ ਸੁਣਿਆ ਕਰੋ, ਪਤਾ ਲੱਗਦਾ ਗੁਰੂ ਸਾਹਿਬ ਸਾਨੂੰ ਕਹਿੰਦੇ ਕੀ ਹੈ। ਇਸ ਤਰ੍ਹਾਂ ਸਾਧ ਸੰਗਤ ਮਹਾਂਪੁਰਖਾਂ ਨੇ ਵੇਖ ਲਓ, ਮਨ 'ਚ ਦਾਸ ਨੇ ਆਪ ਇੱਥੇ ਆਣ ਕੇ ਇਸ ਹਾਲ ਦੇ ਵਿੱਚ ਆ ਪਹਿਲੀ ਵਾਰ ਵੇਖਿਆ, ਬੜਾ ਸੋਹਣਾ ਸਾਧ ਸੰਗਤ ਜੀ, ਵੇਖੋ ਕਿੱਡਾ ਸੋਹਣਾ ਪ੍ਰਬੰਧ ਹੈ, ਕਿੱਡਾ ਸੋਹਣਾ ਸਤਿਕਾਰ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਕਿਉਂਕਿ ਇਹ ਸਾਨੂੰ ਸਿਖਾਇਆ, ਉਹਨਾਂ ਮਹਾਂਪੁਰਖਾਂ ਨੇ ਆਪ ਸਤਿਕਾਰ ਕੀਤਾ, ਸਾਨੂੰ ਸਿਖਾ ਰਿਹਾ ਕਿ ਬਈ ਤੁਸੀਂ ਵੀ ਸਤਿਕਾਰ ਕਰਿਆ ਕਰੋ। ਇਸ ਕਰਕੇ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਰਮਤਾ ਦੇ ਵਿੱਚ ਬਚਨ ਕੀਤਾ, ਸਿਮਰੋ ਸਿਮਰ ਸਿਮਰ ਸੁਖ ਪਾਵਹੁ, ਕਲ ਕਲੇਸ਼ ਤਨ ਮਾਹੇ ਮਿਟਾਵਹੁ, ਸਿਮਰੋ ਜਾਸ ਵਿਸੰਪਰ ਏਕ, ਨਾਮ ਜਪਤ ਅਗਨਤ ਅਨੇਕ, ਵੇਦ ਪ੍ਰਾਣ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਨਕਾ ਇੱਕ ਜੇ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹੇ ਉਧਾਰੋ। ਤੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁਖਮਨੀ ਸਾਹਿਬ ਦੇ ਪਾਠ ਆਪ ਸਾਰੀਆਂ ਸੰਗਤਾਂ ਨੇ ਕੀਤੇ ਆ, ਬੜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਹੈ, ਭਾਈ ਬਰਕਤ ਹੈ, ਕਿਉਂਕਿ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਰੋਜ਼ ਗੁਰਮੁਖ ਪਿਆਰਾ ਕਰਦਾ, ਸੁੱਖਾਂ ਦੀ ਮਨੀ ਹੈ, ਜਿਹੜੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਇੱਕ ਸੁੱਖਾਂ ਦੀ ਮਨੀ ਦਾ ਅਰਥ ਇੱਕ ਮਹਾਂਪੁਰਖ ਹੋਰ ਕਰਿਆ ਕਰਦੇ, ਮਨੀ ਜਿਹਨੂੰ ਪ੍ਰਸ਼ਤੀ ਕਿਹਾ ਜਾਂਦਾ ਹੈ, ਆਪਾਂ ਪੰਜਾਬ ਦੇ ਵਿੱਚ ਕਈ ਵਾਰ ਆਪਾਂ ਹੁਣ ਉਹਨੂੰ ਇਸ ਵੇਲੇ ਕਈ ਉਂਗੀਠੀ ਕਹਿੰਦੇ, ਕਈ ਕਾਂਸ ਕਹਿੰਦੇ, ਕਈ ਕੁਛ ਕਹਿੰਦੇ, ਉਹ ਮਨੀ ਪ੍ਰਸ਼ਤੀ ਹੁੰਦੀ ਹੈ, ਜਿਹਦੇ 'ਤੇ ਆਪਾਂ ਸੋਹਣੀਆਂ ਚੀਜ਼ਾਂ ਰੱਖਦੇ ਹਾਂ ਸਜਾਵਟ ਵਾਸਤੇ। ਅਤੇ ਗੁਰੂ ਸਾਹਿਬ ਜੀ ਨੇ ਇਹ ਸੁੱਖਾਂ ਦੀ ਮਨੀ ਪ੍ਰਸ਼ਤੀ ਇਹ ਬਖਸ਼ੀ ਹੈ, ਜਿਹਦੇ ਵਿੱਚ ਸਾਧ ਸੰਗਤ ਜੀ ਸਾਰੇ ਜਿੰਨੇ ਪ੍ਰਕਰਨ ਹਨ ਉਹ ਸਾਨੂੰ ਸਮਝਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ, ਅਸਲ ਦੇ ਵਿੱਚ ਸਾਧ ਨਾਮ ਨਿਰਮਲ ਤਾਂ ਕਿ ਕਰਮ, ਸਾਧੂ ਕੌਣ ਹੈ ਜਿਹਦਾ ਕਰਮ ਨਿਰਮਲ ਹੈ, ਸਾਧ ਕਿਹੜਾ ਹੈ ਸਾਧ ਸੰਗਤ ਜੀ, ਇੱਕ ਸਾਧ ਅਤੇ ਸਾਧੂ ਸਿੰਘ ਨਾਮ ਹੀ ਰਖਾ ਲਵੇਗਾ ਕੋਈ, ਪਰ ਸਾਧੂ ਦਾ ਮਤਲਬ ਇਹ ਹੈ ਕਿ ਜਿਹੜਾ ਸਾਧੂ ਸੁਭਾਅ ਹੈ, ਸਾਧੂ ਦਾ ਮਤਲਬ ਇਹ ਹੈ ਜਿਹਨੇ ਆਪਣਾ ਮਨ ਨੂੰ ਸਾਧ ਲਿਆ। ਇਸ ਕਰਕੇ ਗੁਰਬਾਣੀ ਦੇ ਵਿੱਚ ਜਿੰਨੇ ਵੀ ਗੁਰੂ ਸਾਹਿਬ ਜੀ ਨੇ ਪ੍ਰਕਰਨ ਦਿੱਤੇ ਆ, 24 ਦੇ 24 ਪ੍ਰਕਰਨ ਹੈ, ਜੇ ਸਤਿਗੁਰੂ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ, ਜੇ ਅਰਥ ਸੁਣੀਏ ਤਾਂ ਸਾਧ ਸੰਗਤ ਸਾਨੂੰ ਪਤਾ ਲੱਗਦਾ ਗੁਰੂ ਸਾਹਿਬ ਸਾਨੂੰ ਕਹਿੰਦੇ ਕੀ ਹੈ। ਗੁਰਬਾਣੀ ਕੱਲੀ ਪੜ੍ਹਨ ਵਾਸਤੇ ਨਹੀਂ ਗੁਰਮੁਖੋ, ਗੁਰਬਾਣੀ ਵਿਚਾਰਨ ਵਾਸਤੇ ਹੈ। ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਕਥਨ ਕੀਤਾ ਹੈ ਭਗਤ ਮੁਖ ਦੁਆਰਾ, ਕਬੀਰ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ, ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਕਰਨੀ ਇਹ ਪਹਿਲਾ ਫਰਜ਼ ਬਣਦਾ ਹੈ, ਕਿਉਂਕਿ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਸਾਡੇ ਹਿਰਦੇ ਦੇ ਵਿੱਚ ਵਿਚਾਰ ਵਸੇਗੀ। ਜੇ ਵਿਚਾਰ ਸਾਧ ਸੰਗਤ ਨਹੀਂ ਕੀਤੀ, ਵੇਖਾ ਵੇਖੀ ਅਸੀਂ ਪਾਠ ਜ਼ਰੂਰ ਕਰ ਲਿਆ, ਬਾਣੀ ਜ਼ਰੂਰ ਪੜ੍ਹ ਲਈ ਹੈ, ਇਹਦਾ ਫਲ ਜ਼ਰੂਰ ਹੈ, ਇਹ ਨਹੀਂ ਕਿ ਫਲ ਨਹੀਂ ਹੈ, ਪਰ ਜਿੰਨਾ ਜਿੰਨਾ ਅਸੀਂ ਗੋਝ, ਜਿਸ ਤਰ੍ਹਾਂ ਸਾਧ ਸੰਗਤ ਸਮੁੰਦਰ ਦੇ ਵਿੱਚ ਮੱਛੀ ਤਾਰੀ ਲਾ ਸਕਦੀ ਹੈ, ਸਮੁੰਦਰ ਦੇ ਵਿੱਚ ਮੱਛੀ ਜਿਹੜੀ ਹੈ ਜਿੰਨੀ ਦੂਰ ਤੱਕ ਜਾਣਾ ਚਾਹੇ ਜਾ ਸਕਦੀ ਹੈ, ਜਿੰਨੀ ਦੂਰ ਤੱਕ ਜਾ ਕੇ ਸਾਧ ਸੰਗਤ ਪਾਣੀ ਦਾ ਆਨੰਦ ਮਾਣ ਸਕਦੀ ਹੈ, ਪਰ ਅੰਤ ਨਹੀਂ ਪਾ ਸਕਦੀ। ਜਿਸ ਤਰ੍ਹਾਂ ਆਕਾਸ਼ ਵਿੱਚ ਪੰਛੀ ਉੱਡ ਕੇ ਆਕਾਸ਼ ਦੇ ਵਿੱਚ ਦੂਰ ਤੱਕ ਜਾ ਕੇ ਆਨੰਦ ਮਾਣ ਸਕਦਾ ਹੈ ਲੇਕਿਨ ਆਕਾਸ਼ ਦਾ ਅੰਤ ਨਹੀਂ ਪਾ ਸਕਦਾ, ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਹੈ ਗੁਰਬਾਣੀ ਦੇ ਵਿੱਚ ਹੋਰ ਖੋਜ ਕਰਕੇ, ਹੋਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਸਿਮਰਨ ਕਰਕੇ, ਨਾਮ ਜਪ ਕੇ ਤੇ ਆਨੰਦ ਜ਼ਰੂਰ ਮਾਣ ਸਕਦਾ, ਪਰ ਗੁਰੂ ਦੀ ਬਾਣੀ ਦਾ ਅੰਤ ਨਹੀਂ ਕੋਈ ਪਾ ਸਕਦਾ। ਇਹ ਸੁਖਮਨੀ ਸਾਹਿਬ ਦੀ ਬਾਣੀ ਕੀ ਹੈ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਜਿਹੜਾ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਇੱਕ ਅੱਖਰ ਹੈ ਇਹ ਗੁਰੂ ਸਰੂਪ ਹੈ। ਸਾਧ ਸੰਗਤ ਜੀ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ, ਜਿੰਨੀ ਵੀ ਬਾਣੀ ਪੜ੍ਹਨੀ ਹੈ ਉਹਨੂੰ ਵਿਚਾਰਨਾ ਜ਼ਰੂਰ ਹੈ, ਹਿਰਦੇ ਦੇ ਵਿੱਚ ਨਾਲੋ ਨਾਲ ਵਸਦੀ ਜਾਂਦੀ ਹੈ ਜਿਉਂ ਜਿਉਂ ਅਸੀਂ ਪੜ੍ਹਾਂਗੇ। ਇਹ ਰੋਜ਼ ਦਾ ਨਿਤਨੇਮ ਹੋ ਜਾਵੇ ਨਾ ਜੇ ਕਿਤੇ ਸੁਖਮਨੀ ਸਾਹਿਬ ਦਾ ਸਾਡਾ, ਫਿਰ ਸਾਨੂੰ ਆਪਣੇ ਹੌਲੀ ਹੌਲੀ ਅਰਥ ਵੀ ਸਮਝ ਆਉਣ ਲੱਗ ਪੈਣਗੇ। ਫਿਰ ਇਹ ਜਦੋਂ ਸ਼ੁੱਧ ਬਿਰਤੀ ਕਰਕੇ ਬਿਰਤੀ ਨੂੰ ਟਿਕਾ ਕੇ ਜਦੋਂ ਅਸੀਂ ਬਾਣੀ ਪੜ੍ਹਦੇ ਗੁਰਮੁਖੋ ਟਿਕਦੀ ਹੈ ਬਿਰਤੀ, ਗੁਰੂ ਦੀ ਬਾਣੀ ਪੜ੍ਹਿਆ ਮਨ ਸਮਝਾਵਣ ਕਾਰਨ ਕਛੂਆ ਪੜੀ ਹੈ ਗਿਆਨ, ਤੇ ਅੱਜ ਮਸਿਆ ਹੈ, ਅੱਜ ਮਸਿਆ ਦੀ ਰਾਤ ਕਹਿੰਦੇ ਹਨੇਰੀ ਹੁੰਦੀ ਹੈ, ਅਸੀਂ ਮਸਿਆ ਦੀ ਰਾਤ ਹਨੇਰੀ ਹੈ, ਹਨੇਰੇ 'ਚ ਚਾਨਣ ਨੂੰ ਲੱਭਣ ਦਾ ਯਤਨ ਕਰਨਾ ਹੈ। ਜਿਉਂ ਜਿਉਂ ਅਸੀਂ ਤੁਰੇ ਜਾਂਦੇ ਹਾਂ ਮਸਿਆ ਤੋਂ ਅੱਗੇ ਤੁਰੇ ਜਾਵੇਗਾ, ਚੰਦਰਮਾ ਪੂਰਾ ਹੁੰਦਾ ਜਾਵੇਗਾ, ਪੂਰਨਮਾਸੀ ਨੂੰ ਚੰਦਰਮਾ ਪੂਰਾ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੇ ਹਿਰਦੇ ਦਾ ਜਿਹੜਾ ਚੰਦਰਮਾ ਹੈ ਕਾਲੇ ਹਨੇਰਿਆਂ ਦੇ ਵਿੱਚ ਫਸਿਆ ਹੋਇਆ ਹੈ। ਇਹਦਾ ਮਸਿਆ ਮਨਾਉਣ ਦਾ ਮਤਲਬ ਕੀ ਹੈ ਗੁਰਮੁਖੋ? ਇਹ ਵਿਸ਼ਿਆਂ ਵਿਕਾਰਾਂ ਦੀ ਕਾਲਖ ਲੱਗੀ ਹੋਈ ਹੈ ਇਸ ਮਨ ਨੂੰ, ਜਨਮ ਜਨਮ ਕੀ ਇਸ ਮਨ ਕੋ ਮਲ ਆ ਗਈ, ਕਾਲਾ ਹੋਆ ਸਿਆਹ। ਤੇ ਇਹ ਕਾਲੇ ਸਿਆਹ ਦੇ ਵਿੱਚ ਜਦੋਂ ਅਸੀਂ ਬਾਣੀ ਪੜਾਂਗੇ ਤੇ ਪ੍ਰਕਾਸ਼ ਵਾਲੇ ਪਾਸੇ ਜਾਵਾਂਗੇ, ਚੰਦਰਮਾ ਜਿਹੜਾ ਉਹ ਵੱਧਦਾ ਜਾਵੇਗਾ, ਇਸ ਤਰ੍ਹਾਂ ਸਾਡਾ ਹਿਰਦੇ ਰੂਪੀ ਕਵਲ ਜਿਹੜਾ ਉਹ ਵੀ ਖਿੜਦਾ ਜਾਵੇਗਾ, ਸਾਡੇ ਹਿਰਦੇ ਦੇ ਵਿੱਚ ਪ੍ਰਕਾਸ਼ ਹੁੰਦਾ ਜਾਵੇਗਾ। ਤੇ ਪੂਰਨਮਾਸੀ ਦਾ ਪੂਰਨ ਵਾਲੇ ਮਾਸੀ ਵਾਲੇ ਦਿਨ ਚੰਦਰਮਾ ਪੂਰਾ ਹੋ ਜਾਂਦਾ ਹੈ। ਫਿਰ ਇੱਥੋਂ ਤੱਕ ਜਦੋਂ ਪੂਰਾ ਹੋ ਗਿਆ ਨਾ, ਫਿਰ ਸਾਥ ਸੋਮਵਾਰ ਸੱਸ ਅੰਮ੍ਰਿਤ ਧਾਰਾ, ਚਾਖਤ ਬੇਗ ਸਗਲ ਬੇਖਹਾਰਾ, ਸੋਮਵਾਰ ਦੀ ਕਿਤੇ ਪੂਰਨਮਾਸੀ ਆ ਜਾਵੇ ਨਾ, ਤੇ ਉਸ ਦੇ ਵਿੱਚ ਸਾਧ ਸੰਗਤ ਜੇ ਸੱਪ ਜਿਹੜਾ ਹੈ, ਜਿਹੜਾ ਜ਼ਹਿਰੀਲਾ ਮਣੀ ਵਾਲਾ ਸੱਪ ਹੁੰਦਾ ਹੈ, ਉਹਦੇ ਅੰਦਰ ਜ਼ਹਿਰ, ਜਿਉਂ ਸੱਪ ਦੀ ਉਮਰ ਵੱਧਦੀ ਜ਼ਹਿਰ ਵੀ ਵੱਧਦੀ ਜਾਂਦੀ ਹੈ, ਤੇ ਉਹ ਮਣੀ ਜਿਹੜੀ ਆ ਸਾਹਮਣੇ ਰੱਖਦਾ ਹੈ, ਚੰਦਰਮਾ ਦੀਆਂ ਰਿਸ਼ਮਾਂ ਪੈਂਦੀਆਂ ਉਹਦੇ ਵਿੱਚੋਂ ਅੰਮ੍ਰਿਤ ਸਿਮਦਾ ਹੈ, ਤੇ ਫਿਰ ਸਾਧ ਸੰਗਤ ਉਹਨੂੰ ਚੱਟ ਕੇ ਆਪਣੀ ਜ਼ਹਿਰ ਨੂੰ ਮੇਟਦਾ ਹੈ, ਸਾਧ ਸੰਗਤ ਜੀ ਅੰਮ੍ਰਿਤ ਗ੍ਰਹਿਣ ਕਰਦਾ ਹੈ। ਇਸੇ ਤਰ੍ਹਾਂ ਮਹਾਂਪੁਰਖਾਂ ਨੇ ਜਿਹੜੀ ਪੂਰਨਮਾਸੀ ਤੇ ਮਸਿਆ, ਮਸਿਆ ਤੋਂ ਆਰੰਭ ਹੈ ਸਾਧ ਸੰਗਤ ਜੀ, ਸਾਡੀ ਕਾਲੀ ਬੋਲੀ ਹੈ, ਹਨੇਰੀ ਹੈ, ਰਾਤ ਹੈ, ਮਹਾਰਾਜ ਤਾਂ ਹੀ ਬਚਨ ਕਰਦੇ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਿ ਚੜਿਆ। ਕੂੜ ਤੋਂ ਸੱਚ ਤੱਕ ਜਿਹੜੀ ਸਾਡੀ ਸਾਧ ਸੰਗਤ ਸੋਚ ਹੈ, ਇਹ ਮਸਿਆ ਦੇ ਵਿੱਚ ਆਪਾਂ ਆਉਣ ਦਾ ਪ੍ਰਭਾਵ ਮਤਲਬ ਕੀ ਹੈ? ਇਹ ਮਤਲਬ ਹਨੇਰੇ ਤੋਂ ਚਾਨਣ ਵਾਲੇ ਪਾਸੇ ਨੂੰ ਜਾਣਾ ਹੈ। ਅਸੀਂ ਇਹ ਨਹੀਂ ਹੈ ਕਿ ਅੱਜ ਆ ਗਏ ਹਾਂ, ਰੋਜ਼ ਹੀ ਹਾਜ਼ਰੀ ਭਰਨੀ। ਗੁਰਮੁਖੋ, ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰਸਿੱਖ ਰੋਜ਼ ਇੱਕ ਵਾਰ ਜ਼ਰੂਰ ਗੁਰੂ ਘਰ ਆਵੇ, ਰੋਜ਼ ਗੁਰੂ ਦੀ ਸੰਗਤ ਜ਼ਰੂਰ ਕਰੇ, ਬਲ ਤੇ ਦੋ ਵਾਰ ਕਰਨੀ ਚਾਹੀਦੀ ਨੇ ਤੇ ਇੱਕ ਵਾਰ ਤਾਂ ਜ਼ਰੂਰ ਕਰੇ। ਇਸ ਕਰਕੇ ਗੁਰਮੁਖੋ ਹੋਣੀ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਨਾਮ ਜਪ ਕੇ, ਜਿਉਂ ਜਿਉਂ ਅਸੀਂ ਗਾਂਹ ਨੂੰ ਤੁਰੇ ਜਾਵਾਂਗੇ ਤਿਉਂ ਤਿਉਂ ਸਾਧ ਸੰਗਤ ਆਪਣਾ ਚੰਦਰਮਾ ਪੂਰਾ ਹੁੰਦਾ ਜਾਵੇਗਾ, ਪ੍ਰਕਾਸ਼ ਹਿਰਦੇ 'ਚ ਵੱਧਦਾ ਜਾਵੇਗਾ। ਇਸੇ ਕਰਕੇ ਸਾਧ ਸੰਗਤ ਜੀ, ਇੱਥੋਂ ਆਪਾਂ ਇਹ ਇਸੇ ਤਰ੍ਹਾਂ ਇਹ ਗਿਆਨ ਪ੍ਰਾਪਤ ਕਰਨਾ ਹੈ, ਜਿਸ ਤਰ੍ਹਾਂ ਗੁਰੂ ਦੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਜਿੰਨੀ ਹੈ ਸਾਰੀ ਚਾਨਣ ਸਰੂਪ ਹੈ। ਜਿਉਂ ਜਿਉਂ ਮਨ ਸਮਝਾਵਣ ਕਾਰਨ ਕਛੂਆ ਪੜੀ ਹੈ ਗਿਆਨ, ਥੋੜਾ ਜਿਹਾ ਗਿਆਨ ਪੜ ਲਈਏ ਮਨ ਸਮਝ ਜਾਵੇਗਾ, ਸਤਿਗੁਰੂ ਦੀ ਰਹਿਮਤ ਹੋ ਜਾਵੇਗੀ, ਬਖਸ਼ਿਸ਼ ਹੋ ਜਾਵੇਗੀ। ਗੁਰਮੁਖੋ, ਇਹ ਤਾਂ ਸਾਧ ਸੰਗਤ ਦਾਸ ਨੇ ਇਹ ਜਿਹੜਾ ਵਿੱਚ ਵੇਖਿਆ ਹੈ, ਸਾਧ ਸੰਗਤ ਬੜਾ ਸੋਹਣਾ ਆਨੰਦ ਹੈ, ਬੜਾ ਸੋਹਣਾ ਨਜ਼ਾਰਾ ਹੈ, ਮਹਾਂਪੁਰਖਾਂ ਨੇ ਸਾਧ ਸੰਗਤ ਆਪਾਂ ਨੂੰ ਬਾਣੀ ਵਾਲੇ ਪਾਸੇ ਲਾਇਆ ਹੈ। ਗੁਰਮੁਖੋ, ਬਾਣੀ ਪੜਿਆ ਕਰੋ, ਸਿਮਰਨ ਕਰਿਆ ਕਰੋ, ਵੱਧ ਤੋਂ ਵੱਧ ਜਿੰਨੀ ਬਾਣੀ ਅਸੀਂ ਵੱਧ ਤੋਂ ਵੱਧ ਪੜਾਂਗੇ, ਓਨੀ ਸਾਧ ਸੰਗਤ ਸਤਿਗੁਰੂ ਦੀ ਰਹਿਮਤ ਹੋਵੇਗੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ। ਆਹ ਬੀਬਾ ਜੀ ਨੇ ਬਚਨ ਕਿਹਾ ਸੀ, ਭਾਈ ਆਪਣੀ ਪੰਜਾਬੀ ਜਿਹੜੀ ਮਾਂ ਬੋਲੀ ਹੈ ਨਾ, ਇਹਨੂੰ ਨਾ ਭੁੱਲੋ ਕਿਤੇ। ਪੰਜਾਬ ਆਪਣੇ ਭਾਵ ਕੇ ਜੇ ਬੱਚਿਆਂ ਨੂੰ ਅਸੀਂ ਗੁਰਸਿੱਖ ਬਣਾਉਣਾ ਚਾਹੁੰਦੇ ਹਾਂ, ਉਹਨੂੰ ਗੁਰਮੁਖੀ ਦੇ ਨਾਲ ਜੋੜੋ। ਗੁਰਮੁਖੀ ਜਿਹੜੀ ਹੈ ਸਾਧ ਸੰਗਤ ਦੀ, ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਅੰਗਦ ਸਾਹਿਬ ਨੇ ਉਹਦਾ ਪ੍ਰਚਾਰ ਕੀਤਾ ਹੈ। ਜੇ ਬੱਚਿਆਂ ਨੂੰ ਸਾਧ ਸੰਗਤ, ਜੇ ਕਿਸੇ ਨੂੰ ਦਾਸ, ਇੱਕ ਵਾਰ ਇੱਕ ਢਾਡੀ ਸਿੰਘ ਨੇ ਮੈਨੂੰ ਦੱਸਿਆ ਸੀ, ਉਹ ਕਹਿੰਦਾ ਮੈਨੂੰ ਇੱਥੇ ਇੱਕ ਗੋਰੇ ਨੇ ਗੱਲ ਦੱਸੀ ਹੈ, ਕਹਿੰਦੇ ਮੁਸਲਮਾਨ ਤਲਵਾਰ ਦੇ ਨਾਲ ਤੁਹਾਨੂੰ ਖਤਮ ਨਹੀਂ ਕਰ ਸਕੇ, ਤੇ ਸਿੰਘੋ ਅਸੀਂ ਪਿਆਰ ਦੇ ਨਾਲ ਹੀ ਖਤਮ ਕਰ ਲੈਣਾ। ਇਹ ਜਰਾ ਧਿਆਨ ਰੱਖਣਾ ਹੈ। ਉਹ ਕਹਿੰਦੇ ਅਸੀਂ ਤੁਹਾਨੂੰ ਪਿਆਰ ਦੇ ਨਾਲ ਹੀ ਸਿੱਖੀ ਤੁਹਾਡੀ ਖਤਮ ਕਰਦੀ, ਸਿੱਖੀ ਦੇ ਸਾਰੇ ਹੀ ਵਿਰੁੱਧ ਜੇ। ਇਹ ਨਹੀਂ ਹੈ ਕਿ ਜਿੱਥੇ ਅਸੀਂ ਬੈਠੇ ਉਹ ਵੀ ਚੜ੍ਹਦੀ ਕਲਾ, ਸਾਡੇ ਹੱਕ ਦੀ ਗੱਲ ਹੈ। ਨਹੀਂ ਗੁਰਮੁਖੋ, ਅੰਦਰੋਂ ਹਰ ਇੱਕ ਦੇ ਮੂੰਹ ਤੇ ਦਾੜਾ ਤੇ ਸਿਰ ਤੇ ਪੱਗ ਦਸਤਾਰ ਕਿਸੇ ਨੂੰ ਚੰਗੀ ਨਹੀਂ ਲੱਗਦੀ, ਕਿਉਂਕਿ ਸਰਦਾਰੀ ਦੀ ਨਿਸ਼ਾਨੀ ਹੈ। ਜਿੱਥੇ ਗੁਰੂ ਦਾ ਖਾਲਸਾ ਤੁਰਿਆ ਜਾਂਦਾ, ਪ੍ਰਭਾਵ ਹੀ ਉਹਦਾ ਵੱਖਰਾ ਹੈ। ਜਿੱਥੇ ਗੁਰੂ ਦਾ ਸਿੰਘ ਤੁਰਿਆ ਜਾਂਦਾ, ਉਹਨੂੰ ਪਤਾ ਲੱਗਦਾ ਹੈ ਕਿ ਗੁਰੂ ਦਾ ਖਾਲਸਾ ਤੁਰਿਆ ਜਾਂਦਾ ਹੈ, ਉਹਦਾ ਰੋਹਬ, ਉਹਦਾ ਤਾਪ, ਉਹਦਾ ਪ੍ਰਭਾਵ ਉਹ ਵੱਖਰਾ ਹੀ ਹੈ। ਇਸ ਕਰਕੇ ਗੁਰਮੁਖੋ, ਸਿੱਖੀ ਨੂੰ ਜੇ ਪ੍ਰਫੁੱਲਤ ਕਰਨਾ ਚਾਹੁੰਦੇ ਹਾਂ, ਸਿੱਖੀ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ, ਤੇ ਗੁਰਮੁਖੀ ਜਿਹੜੀ ਹੈ ਉਹਦੇ ਨਾਲ ਜੁੜੀਏ। ਪੰਜਾਬੀ ਦੇ ਆਪਣੀ ਮਾਤ ਭਾਸ਼ਾ ਨੂੰ ਭੁੱਲ ਜਾਵਾਂਗੇ ਤੇ ਗੁਰਮੁਖੋ, ਜਿੰਨਾ ਕੌਮਾਂ ਉਹ ਖਤਮ ਹੋ ਜਾਂਦੀਆਂ, ਜਿਹੜੀਆਂ ਆਪਣੀ ਬੋਲੀ ਜਿਹੜੀਆਂ ਖਤਮ ਕਰ ਦਿੰਦੀਆਂ, ਜਿਹੜੀ ਬੋਲੀ ਭੁੱਲ ਜਾਂਦੀ ਹੈ ਜਿਹਨਾਂ ਨੂੰ। ਇਸ ਕਰਕੇ ਦੂਜੇ ਦੀ ਸੱਭਿਅਤਾ ਦੇ ਗੁਲਾਮ ਨਾ ਹੋਈਏ। ਖਾਲਸਾ ਕਦੀ ਗੁਲਾਮ ਨਹੀਂ ਹੋਇਆ, ਇਹ ਆਪਣੀ ਜਿਹੜੀ ਸੱਭਿਅਤਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਬਖਸ਼ਿਸ਼ ਕੀਤੀ, ਗੁਰੂ ਦਾ ਖਾਲਸਾ ਪੰਥ ਹੈ ਜਿਹੜਾ ਸਾਡੀ ਸਿੱਖੀ ਸਰੂਪ ਬਖਸ਼ਿਆ ਹੈ, ਇਹਨੂੰ ਸਾਧ ਸੰਗਤ ਤਤਪਰ ਕਰੀਏ। ਐਵੇਂ ਮਤਾਵਾਂ ਨੂੰ ਇਹ ਨਹੀਂ ਕਿਹਾ ਭਾਈ ਸਾਧ ਸੰਗਤ ਗੁਰਮੁਖਾਂ ਪਿਆਰਿਆਂ ਨੇ, ਜਨਨੀ ਜਨ ਤੋ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਝ ਰਹੋ ਕਹੇ ਗਵਾਏ ਨੂਰ। ਕਹਿੰਦੇ ਜਨਨੀ ਜਾਣਨਾ ਜਾਂ ਭਗਤ ਜਾਣ ਜਾਂ ਦਾਤਾ ਜਾਣ ਜਾਂ ਸੂਰਮਾ ਜਾਣ, ਨਹੀਂ ਤੇ ਬਾਂਝ ਹੀ ਰਹਿ ਜਾ, ਕਿਉਂ ਆਪਣਾ ਸਰੂਪ ਗਵਾ ਰਹੀ ਹੈ? ਕਿਉਂਕਿ ਮਾਤਾ ਨੂੰ ਇਹ ਲਾਮਾ ਹੈ, ਮਾਤਾ ਦੀ ਕੁੱਖ ਸਫਲੀ ਹੈ ਜਿਹਨੇ ਭਗਤੀ ਕੀਤੀ ਹੈ। ਮਹਾਰਾਜ ਕਹਿੰਦੇ ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ, ਉਹ ਪ੍ਰਧਾਨ ਪਿਤਾ ਹੈ ਤੇ ਉਹ ਜਨਨੀ ਜਿਹੜੀ ਧੰਤਾ ਦੇ ਯੋਗ ਹੈ ਜਿਹਨੇ ਇਹੋ ਜਿਹੇ ਮਹਾਂਪੁਰਖਾਂ ਨੂੰ ਸਾਧ ਸੰਗਤ ਜਨਮ ਦਿੱਤਾ ਹੈ। ਜਿਹੜੀ ਮਹਾਂਪੁਰਖਾਂ ਨੇ ਸਾਧ ਸੰਗਤ ਇਸ ਸੰਗਤ ਨੂੰ ਗੁਰੂ ਵਾਲੇ ਪਾਸੇ ਲਾਇਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਜਿਹੜੇ ਆਪ ਤਰੇ ਤਾਰੇਨ ਸਰਿੱਠਾ, ਆਪ ਤਾਂ ਤਰਦੇ ਦੂਜਿਆਂ ਨੂੰ ਵੀ ਤਾਰਦੇ ਆ, ਇਹੋ ਜਿਹੇ ਮਹਾਂਪੁਰਖ ਸਾਧ ਸੰਗਤ ਜੇ। ਇਸ ਕਰਕੇ ਗੁਰਬਾਣੀ ਦੇ ਨਾਲ ਜਿਹੜੇ ਜੋੜਦੇ, ਗੁਰੂ ਦੇ ਨਾਲ ਜੋੜਦੇ, ਗੁਰੂ ਗ੍ਰੰਥ ਸਾਹਿਬ ਦੇ ਨਾਲ ਆਪਾਂ ਜੁੜੀਏ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਬਖਸ਼ਾਂ ਕਰਨ। ਦਾਸ ਦੇ ਸਮੇਂ ਦੀ ਸਮਾਪਤੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਜੀ। ਸੋ ਸਤਿਗੁਰੂ ਆਪ ਕਿਰਪਾ ਕਰਨ, ਆਪ ਬਖਸ਼ਾਂ ਕਰਨ, ਸਾਨੂੰ ਵੀ ਕਿਤੇ ਗੁਰੂ ਦੀ ਸਿੱਖੀ ਪਿਆਰੀ ਪਿਆਰੀ ਜਿਹੜੀ ਹੈ ਨਿਭਾਉਣ ਦਾ ਬਲ ਹੋ ਜਾਵੇ। ਅਸੀਂ ਵੀ ਗੁਰੂ ਦੇ ਸਿੰਘ ਸੱਜ ਕੇ, ਗੁਰੂ ਦੇ ਬਾਣੀ ਪੜ੍ਹ ਕੇ, ਗੁਰੂ ਸਾਹਿਬ ਜੀ ਦਾ ਅੰਮ੍ਰਿਤ ਛੱਕ ਕੇ, ਪੰਜਾਂ ਪਿਆਰਿਆਂ ਕੋਲੋਂ ਗੁਰੂ ਦਾ ਸ਼ਬਦ ਹਿਰਦੇ ਦੇ ਵਿੱਚ ਧਾਰਨ ਕਰਕੇ ਅਸੀਂ ਵੀ ਲੋਕ ਸੁਖੀਏ, ਪਰਲੋਕ ਸਹੇਲੇ ਹੋਈਏ। ਦੂਸਰਾ ਪੱਖ ਹੈ, ਜਦੋਂ ਸੇਵਾ ਕਰਦੇ ਹਾਂ ਨਾ ਗੁਰੂ ਘਰ ਦੇ ਵਿੱਚ, ਬਹੁਤ ਕੁਝ ਮਿਲਦਾ ਜੇ। ਇਹ ਚਾਚਾ ਫੱਗੂ ਦੀ ਸਾਖੀ ਮੈਨੂੰ ਯਾਦ ਆ ਗਈ, ਜਦੋਂ ਇਹਨਾਂ ਨੇ ਬਚਨ ਕੀਤਾ ਹੈ ਕਿ ਕਿਸੇ ਨੇ ਆਹ ਗੱਲ ਕਹਿ ਦਿੱਤੀ ਹੈ, ਗੁਰਮੁਖੋ ਚਾਚਾ ਫੱਗੂ ਜਾਂਦਾ ਸੀ ਗੁਰੂ ਸਾਹਿਬ ਵਾਸਤੇ, ਸਾਰੀ ਕਾਰ ਭੇਟਾ ਲਿਆਇਆ ਕਰਦਾ। ਇੱਕ ਕੋਲ ਗਿਆ, ਬਜ਼ੁਰਗ ਵਿਚਾਰੇ ਗਰੀਬ ਸਨ, ਉਸ ਬੀਬੀ ਨੇ ਇਹ ਗੱਲ ਕਹੀ ਹੈ ਕਿ ਮੇਰੇ ਕੋਲੋਂ ਭਾਈ ਹੋਰ ਕੁਝ ਨਹੀਂ ਹੋ, ਤੇ ਉਹ ਗਰੀਬ ਸਿੱਖ ਸੀ, ਉਹਨੇ ਸਾਧ ਸੰਗਤ ਆਪਣਾ ਕੂੜਾ ਚੁੱਕ ਕੇ ਉਹਦੀ ਝੋਲੀ ਚ ਪਾ ਲਿਆ, ਕਹਿੰਦਾ ਲਿਆ ਇਹੋ ਹੀ ਦੇ ਦੇ। ਉਹ ਜਦੋਂ ਕੂੜਾ ਲੈ ਲਿਆ ਤੇ ਕੂੜਾ ਲੈ ਕੇ ਸਾਧ ਸੰਗਤ ਘਰ ਜਾ ਕੇ ਫਰੋਲਿਆ, ਉਹਦੇ ਵਿੱਚੋਂ ਇੱਕ ਗਿਟਕ ਮਿਲੀ ਹੈ, ਉਹ ਗਿਟਕ ਸੀ ਬੇਰ ਦੀ, ਉਹ ਉਹਨਾਂ ਨੇ ਉੱਥੇ ਲਾ ਦਿੱਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ। ਸਭ ਤੋਂ ਪਹਿਲਾਂ ਉੱਥੇ ਉਹਨਾਂ ਨੇ ਬਾਗ ਲਾਇਆ, ਉਹਦੇ ਵਿੱਚ ਉਹ ਗਿਟਕ ਲਾਈ ਹੈ। ਉਹ ਬੇਰ ਸਾਹਿਬ ਗੁਰਦੁਆਰਾ ਅਜੇ ਤੱਕ ਮਸ਼ਹੂਰ ਹੈ। ਤੋ ਸਾਧ ਸੰਗਤ ਜੀ, ਗੁਰੂ ਦਾ ਸਿੱਖੀ ਦੇ ਜੇ ਆਪਾਂ ਇਸ ਮਾਰਗ ਤੇ ਤੁਰਦੇ ਹਾਂ ਨਾ, ਇਸ ਮਾਰਗ ਤੇ ਤੁਰਿਆ ਬਹੁਤ ਕੁਛ ਪ੍ਰਾਪਤ ਕਰਦਾ, ਬਹੁਤ ਕੁਛ ਸਹਿਣਾ ਪੈਂਦਾ, ਤੇ ਈਰਖਾ ਬਾਜੀ ਤਾਂ ਤਕਰੀਬਨ ਸਾਰਿਆਂ ਵਿੱਚ ਹੁੰਦੀ ਹੈ। ਮਾਫ ਕਰਨਾ, ਈਰਖਾ ਬੁੱਝਦੀ ਤਾਂ ਹੈ ਜੇ ਗੁਰੂ ਦੇ ਨਾਮ ਦੇ ਵਿੱਚ ਪੱਕੇ ਜੁੜ ਜਾਈਏ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰਨੀ ਹੈ, ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ, ਤਨ ਢਾਲ ਕੇ ਗੁਰੂ ਦੀ ਸੇਵਾ ਕਰੋ, ਮੁੱਖ ਗੁਰੂ ਵੱਲ ਹੋਵੇਗਾ। ਕਿਸੇ ਮਨੁੱਖ ਦੇ ਨਾਲ ਰੁੱਸ ਕੇ ਗੁਰੂ ਨਹੀਂ ਛੱਡਣਾ, ਗੁਰੂ ਦਾ ਦਰ ਨਹੀਂ ਛੱਡਣਾ, ਸਤਿਗੁਰੂ ਦਾ ਦਰ ਤੇ ਸਾਧ ਸੰਗਤ। ਸਤਿਗੁਰੂ ਆਪ ਬੇਅੰਤ ਹਨ, ਉਹ ਤਾਂ ਸਾਡੇ ਸਾਰੇ ਤੇ ਬਖਸ਼ਿਸ਼ਾਂ ਕਰਦੇ ਆ, ਰਹਿਮਤਾਂ ਕਰਦੇ ਆ। ਇੰਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਹੈ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਜੇ। ਦੇਹੋ ਸੱਜਣ ਸ਼ੀਸੜੀਆ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।